ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰਥਾ ਰਾਮ ਰੱਖ ਜਗਤ ਸਗਲ
ਛਤਰ ਪਗ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਨਾਮ ਸਰੂਪ ਸ਼ਬਦ ਸਰੂਪ ਸ਼ਬਦ ਬ੍ਰਹਮ ਕਲਯੁਗ ਕੇ ਬੋਹਿਤ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਮੰਜੀ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਉਪਰ ਹਾਜ਼ਰੀਆਂ ਭਰਨ ਵਾਸਤੇ ਆਪ ਸਰਬੱਤ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਭਾਵਨਾ ਲੈ ਕੇ ਸ਼ਰਧਾ ਲੈ ਕੇ ਦੂਰੋਂ ਨੇੜੇ ਤੋਂ ਚੱਲ ਕੇ ਇਸ ਪਵਿੱਤਰ ਦਰ ਤੇ ਹਾਜ਼ਰੀਆਂ ਭਰਦੇ ਹੋ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਬਣਾਉਂਦੇ ਹੋ ਆਓ ਜੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਵਾਹਿਗੁਰੂ ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਹੁਕਮ ਦੇ ਵਿੱਚ ਰਾਜ਼ੀ ਰਹਿਣ ਵਾਲੇ ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਵਡਹੰਸ ਰਾਗ ਦੇ ਅੰਦਰ ਵਡਹੰਸ ਰਾਗ ਦੁਪਹਿਰ ਦੇ ਸਮੇਂ ਗਾਇਨ ਕੀਤਾ ਜਾਂਦਾ ਹੈ ਜਾਂ ਰਾਤ ਦੇ ਦੂਸਰੇ ਪਹਿਰ ਗਾਇਨ ਕੀਤਾ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਸੰਸਕ੍ਰਿਤ ਸਾਹਿਤ ਵਿੱਚ ਇਹਨੂੰ ਰਾਗਣੀ ਮੰਨਿਆ ਗਿਆ ਹੈ ਵਡਹੰਸਿਕਾ, ਗੁਰਮਤ ਦੇ ਅੰਦਰ ਇਹਨੂੰ ਰਾਗ ਮੰਨਿਆ ਗਿਆ ਹੈ। ऐसे पवित्र राग अंदर धन गुरु अर्जन देव साहब महाराज जिन्हां नूं सेवक गुरसिखा ने बेनती की कि गरीब नवाज इस संसार नूं बनाउण वाला कौन है, संसार का कारण कौन है, क्योंकि जिहड़े अड अड मत ने फिलोसफिया ने उन्हां दे विच संसार दे कारण कई तरह के मने गए हैं, जिवें वेदांत दे विच अज्ञान नूं कारण मन्या गया है, जिवें नींद सुपने का कारण है, नींद विकार है सुपने नूं जन्म दिंदी है तां सुपने का संसार बन जाता है। इसी तरह अज्ञानता माया का पर्दा एक कारण है और इस तों ये जिहड़ा बाहरला संसार है जिहदे विच आपां मौजूदा समय विच वर्तमान समय विच विचर रहे हां तां ये संसार बन जाता है। इसी तरह पूर्व मीमांसा वालिया ने कर्मा नूं कारण मन्या है, कर्मा तो संसार की उत्पत्ति हुंदी है। इसी तरह किसी ने प्रकृति नूं कारण मन्या है, कुदरत संसार नूं बनाउंदी है। ये सारी मत ठीक ने, कोई गलत नहीं है, पर जिवें क्लासां हुंदियां ना नर्सरी LKG UKG फर्स्ट सैकेंड थर्ड, इसे तरह यह समझाउण वास्ते है कि जिस तरह की किसी की बुद्धि है मत है उस तरह उन्हें समझा दिता जाए। जिहदी सूक्ष्म बुद्धि है उन्हें पता है कि जिवें सीमेंट भी होवे, सरिया भी होवे, रेता भी होवे, बजरी भी होवे, पर अपने आप थोड़ी मकान बन जाता, बनाउण वाला भी तो कोई चाहिदा है ना। तां इसे तरह प्रकृति कुदरत महाराज कहिंदे भी अपने आप नहीं संसार बना सकदी, उन्हूं बनाउण वाला परमेशर भी नाल है जिन्हूं आपां कादर कहिंदे हां। जिवें बदाम है उपरली छिल नूं उस दे वरण नूं संसार मनना चाहिदा है दिखण वाला, ते बदाम दे विच जदों उस नूं आपां रगड़दे हां जिहड़ा तेल निकलता है उन्हूं कुदरत मनना चाहिदा है, अते उन्हूं वरत के खा के जिहड़ी ताकत प्राप्त हुंदी है वह तो दिखण दे विच आउंदी दी, उन्हूं कादर मनना चाहिदा है, परमेशर मनना चाहिदा है। इस तरह महापुरशां ने, सत पुरशां ने, आस्तक विद्वाना ने, ब्रह्म निष्ठी ब्रह्म स्रोत्री गुरसिखा ने उस वाहिगुरू परमेशर की व्याख्या करके समझाउण दा जतन जिहड़ा है वह कीता है। ता गरीब नवाज कह रहे हैं कि हे भाई गुरु के सिखो, कुदरत भी है, माया भी है, अज्ञान भी है, प्रकृति है, बड़े नाम ने उस दे, ये सारे कारण ने संसार दे, पर इन्हां दे नाल एक चीज कई वरी असी भुल जाने, वो कौन? परमेशर वाहिगुरु। ता वाहिगुरु परमेशर ही इन्हां कारणां नूं बनाउण वाला है, ते इन्हां कारणां तों अगे संसार नूं वाहिगुरु परमेशर ही रचण वाला है। तां उह जिहड़ा राम व्यापक है वाहिगुरु परमेशर, उस दे विच समर्था है, उही प्रभु परमेशर संसार दा करता है, कारणां तो संसार दी उत्पत्ति करता है।
सतनाम श्री वाहिगुरु साहिब जी, वडहंस महला पंजवा, प्रभ करण कारण समर्था राम।
ਤਾਂ ਜੋ ਮਰਜ਼ੀ ਬਣਾ ਸਕਦਾ ਹੈ ਕਰ ਸਕਦਾ ਹੈ। ਹਿੰਦੁਸਤਾਨ ਦੇ ਨਾ ਇੱਕ ਬੜੇ ਪ੍ਰਸਿੱਧ ਵਿਦਵਾਨ ਹੋਏ ਭਰਤਰੀ ਹਰੀ ਜੀ, ਉਹ ਕਹਿੰਦੇ ਨੇ ਵੀ ਜਿਹੜਾ ਪ੍ਰਕਿਰਤੀ ਵਾਲਾ ਸੁਭਾਅ ਕਿਸੇ ਤੇ ਬਦਲਦਾ ਨਹੀਂ ਤੇ ਸੁਭਾਅ ਉਤੇ ਕਦੀ ਪ੍ਰਸ਼ਨ ਚਿੰਨ ਨਹੀਂ ਲੱਗਦਾ। ਹਾਂ, ਸੁਭਾਅ ਤੋਂ ਕੋਈ ਉਲਟ ਗੱਲ ਹੋਵੇ ਤੇ ਪ੍ਰਸ਼ਨ ਚਿੰਨ ਲਾਉਣਾ ਚਾਹੀਦਾ ਹੈ। ਮੰਨ ਲਓ ਚੰਦਨ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ ਤਾਂ ਤੁਸੀਂ ਸਵਾਲ ਕਰ ਸਕਦੇ ਹੋ, ਚੰਦਨ ਦੇ ਵਿੱਚ ਸੁਗੰਧੀ ਆਉਂਦੀ ਹੈ ਕਿਉਂ ਆਉਂਦੀ ਹੈ? ਇੱਥੇ ਸਵਾਲ ਨਹੀਂ ਹੁੰਦਾ ਕਿਉਂਕਿ ਚੰਦਨ ਦੇ ਵਿੱਚ ਹੈ ਹੀ ਸੁਗੰਧੀ ਹੈ। ਤਾਂ ਇਹ ਸਵਾਲ ਕਰਨਾ ਨਾ, ਜਿਹੜਾ ਸ਼ੰਕਾ ਕਰਨਾ, ਇਹ ਵੀ ਬਹੁਤੇ ਸਿੱਖਾਂ ਨੂੰ ਨਹੀਂ ਆਉਂਦਾ। ਜਿੱਥੇ ਸ਼ੰਕਾ ਕਰਨਾ ਚਾਹੀਦਾ ਉੱਥੇ ਕਰਦੇ ਨਹੀਂ ਆ। ਅੱਛਾ, ਜਿਸ ਗੁਰੂ ਸਾਹਿਬ ਤੇ ਨਹੀਂ ਕਰਨਾ ਚਾਹੀਦਾ ਉੱਥੇ ਝੜੀ ਲਾ ਕੇ ਬੈਠੇ। ਮੰਨ ਲਓ ਨਿੰਮ ਬੜੀ ਮਿੱਠੀ ਆ, ਇੱਥੇ ਸਵਾਲ ਹੋਵੇਗਾ, ਪ੍ਰਸ਼ਨ ਚਿੰਨ ਹੋਵੇਗਾ। ਕਿਉਂ? ਨਿੰਮ ਮਿੱਠੀ ਨਹੀਂ ਹੁੰਦੀ, ਨਿੰਮ ਕੌੜੀ ਹੁੰਦੀ ਤੇ ਨਿੰਮ ਕੌੜੀ ਹੈ, ਕਿਉਂ ਕੌੜੀ ਹੈ ਇੱਥੇ ਸਵਾਲ ਨਹੀਂ ਹੁੰਦਾ। ਨਾ ਤੂੰ ਕੌੜੀ ਕੀਤੀ ਹੈ, ਨਾ ਮੈਂ ਕੌੜੀ ਕੀਤੀ ਹੈ, ਪਰਮੇਸ਼ਰ ਨੇ ਕੀਤੀ ਹੈ, ਕੁਦਰਤ ਨੇ ਕੀਤੀ, ਕਿਹੜਾ ਮੇਰੇ ਕਹਿਣ ਤੇ ਹੋਈ। ਤਾਂ ਪ੍ਰਕਿਰਤੀ ਤੇ ਸੁਭਾਅ ਤੇ ਪ੍ਰਸ਼ਨ ਚਿੰਨ ਨਹੀਂ ਲੱਗਦਾ। ਸੁਭਾਅ ਤੋਂ ਵਿਪਰੀਤ ਗੱਲ ਹੋਵੇ ਤੇ ਪ੍ਰਸ਼ਨ ਚਿੰਨ ਲੱਗਦਾ। ਸੁਭਾਅ ਬਦਲਣਾ ਬਹੁਤ ਔਖਾ ਹੈ, 99% ਤੇ ਬਦਲਿਆ ਨਹੀਂ ਜਾ ਸਕਦਾ ਜੋ ਪ੍ਰਕਿਰਤੀ ਨੇ ਕਿਸੇ ਨੂੰ ਸੁਭਾਅ ਦਿੱਤਾ। ਤਾਂ ਭਰਤਰੀ ਹਰੀ ਜੀ ਕਹਿੰਦੇ ਨੇ ਕਿ ਵਿਧਾਤਾ ਜੀ ਇੱਕ ਵਾਰੀ ਨਾਰਾਜ਼ ਹੋ ਗਏ, ਉਹਨਾਂ ਨੇ ਕੀ ਕੀਤਾ, ਹੰਸ ਦਾ ਇੱਕ ਲੇਖ ਲਿਖ ਦਿੱਤਾ ਕਿ ਜਿਹੜਾ ਹੰਸ ਮਾਨ ਸਰੋਵਰ ਤੇ ਮੋਤੀ ਚੁਗਦਾ, ਜਿਹੜਾ ਹੰਸ ਬਾਗ ਬਗੀਚਿਆਂ ਦੀ ਸੈਰ ਕਰਦਾ ਹੈ, ਆਨੰਦ ਮਾਣਦਾ ਹੈ, ਉਹਦੇ ਆਨੰਦ ਨੂੰ ਵੇਖ ਕੇ ਵਿਧਾਤਾ ਨਾਰਾਜ਼ ਹੋ ਗਏ ਵੀ ਇੰਨਾ ਆਨੰਦ ਤੇ ਮੈਨੂੰ ਵੀ ਨਹੀਂ ਜਿੰਨਾ ਇਹਨੂੰ ਹੈ, ਇੰਨਾ ਮਾਣ ਮੈਨੂੰ ਵੀ ਨਹੀਂ ਜਿੰਨਾ ਇਹਨੂੰ ਹੈ। ਕਿਉਂਕਿ ਆਪ ਜੀ ਨੂੰ ਪਤਾ ਵਾ ਵੀ ਬ੍ਰਹਮ ਗਿਆਨੀ ਨੂੰ ਵੀ ਪਰਮਹੰਸ ਕਹਿ ਦਿੰਦੇ। ਉਹਨਾਂ ਨੇ ਨਾਰਾਜ਼ ਹੋ ਕੇ ਇੱਕ ਲੇਖ ਲਿਖ ਦਿੱਤਾ, ਇਹਨੂੰ ਪਿੰਜਰੇ ਚ ਕੈਦ ਕੀਤਾ ਜਾ। ਤਾਂ ਉਹਨਾਂ ਨੇ ਤਾਂ ਲਿਖਣਾ ਹੀ ਸੀ ਤੇ ਇਧਰ ਕੰਮ ਕੋਈ ਨਾ ਕੋਈ ਬਹਾਨਾ ਬਣ ਗਿਆ ਤਾਂ ਹੰਸ ਨੂੰ ਪਿੰਜਰੇ ਚ ਕੈਦ ਕਰ ਦਿੱਤਾ। ਤਾਂ ਭਰਤਰੀ ਹਰੀ ਜੀ ਕਹਿੰਦੇ ਨੇ ਵਿਧਾਤਾ ਨੇ ਹੰਸ ਦਾ ਜਿਹੜਾ ਸੁੱਖ ਸੀ ਉਹ ਖੋਹ ਲਿਆ, ਆਨੰਦ ਸੀ ਉਹ ਖੋਹ ਲਿਆ, ਪਰ ਇੱਕ ਚੀਜ਼ ਵਿਧਾਤਾ ਵੀ ਨਹੀਂ ਬਦਲ ਸਕਿਆ, ਉਹ ਕੀ? ਹੰਸ ਦਾ ਸੁਭਾਅ। ਜਦੋਂ 5 ਸਾਲਾਂ ਬਾਅਦ ਉਹਦੇ ਅੱਗੇ ਦੁੱਧ ਤੇ ਪਾਣੀ ਰਲਾ ਕੇ ਰੱਖਿਆ, ਉਹਨੇ ਫਿਰ ਉਸ ਦੁੱਧ ਤੇ ਪਾਣੀ ਨੂੰ ਸੈਪਰੇਟ ਕਰ ਦਿੱਤਾ, ਦੁੱਧ ਦੀਆਂ ਫੁੱਟੀਆਂ ਬਣਾ ਕੇ ਖਾ ਗਿਆ ਤੇ ਪਾਣੀ ਦਾ ਉਹਨੇ ਤਿਆਗ ਕੀਤਾ। ਇੰਨੇ ਦੁੱਖ ਤੋਂ ਵੀ ਬਾਅਦ ਤਾਂ ਉਹ ਲਿਖਦੇ ਨੇ ਵੀ ਕੁਪੀਤਾ ਵਿਧਾਤਾ ਹੰਸਸਿਆ ਅੰਬ ਭੋਜੀ ਵਨ ਵਿਹਾਰ ਵਿਲਾਸਨ ਨਿਤਰਾਮ ਇਹ ਵਹੰਤੀ। ਗੁੱਸੇ ਹੋਏ ਵਿਧਾਤਾ ਨੇ, ਜਿਹੜਾ ਅੰਬ ਭੋਜਨੀ ਵਨ ਵਿਹਾਰ ਵਿਲਾਸ ਸੀ ਉਹਨੂੰ ਖਤਮ ਕਰ ਦਿੱਤਾ। ਅਸੋ ਅਸਿਆ ਜਾਲ ਦੁਗਧ ਭੇਦ ਪ੍ਰਸਿੱਧ। ਪਰ ਜਿਹੜਾ ਉਹਦਾ ਸੁਭਾਅ ਸੀ ਬੜਾ ਪ੍ਰਸਿੱਧ, ਜਲ ਦੁਗਧ ਭੇਦ, ਉਸ ਨੂੰ ਅਪਹਰਤੂ ਨਾ ਸਮਰੱਥਾ, ਉਹਨੂੰ ਦੂਰ ਕਰਨ ਦੀ ਸਮਰੱਥਾ ਉਹਦੇ ਚ ਹੈ ਨਹੀਂ। ਬੜੀ ਸੋਹਣੀ ਉਦਾਹਰਣ ਹੈ ਜੀ। ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਦਰ ਤੇ ਆਉਂਦੇ ਹਾਂ ਨਾ, ਇਹ ਦੁਨੀਆਂ ਦਾ ਨਿਯਮ ਇਹੀ ਹੈ ਵੀ ਸੁਭਾਅ ਨਹੀਂ ਬਦਲਦਾ, ਤੇ ਫਿਰ ਗੁਰੂ ਸਾਹਿਬ ਦੇ ਦਰ ਤੇ ਆਉਣ ਦਾ ਕੀ ਫਾਇਦਾ ਹੋਇਆ? ਇਸ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਪਦਵੀ ਆ ਨਾ ਉਹ ਦੇਵੀ ਦੇਵਤਿਆਂ ਨਾਲੋਂ ਵੀ ਉੱਚੀ ਹੈ, ਉਹ ਸ਼ਕਤੀਆਂ ਨਾਲੋਂ ਵੀ ਉੱਚੀ ਹੈ, ਉਹ ਫਰਿਸ਼ਤਿਆਂ ਨਾਲੋਂ ਵੀ ਉੱਚੀ ਹੈ, ਜਿਹਨੂੰ ਦੁਨੀਆਂ ਤਾਕਤਾਂ ਮੰਨ ਕੇ ਪੂਜਦੀ ਹੈ ਉਨ੍ਹਾਂ ਤੋਂ ਵੀ ਉੱਚੀ ਹੈ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵਾ ਕਿ ਜੇ ਗੁਰੂ ਤੇ ਪਰਮੇਸ਼ਰ ਆਪਣੀ ਮੌਜ ਦੇ ਵਿਚ ਆ ਜੇ ਤਾਂ ਫਿਰ ਉਹ ਬਾਜਾਂ ਨੂੰ ਅੰਨ ਖਾਣ ਲਾ ਦਿੰਦਾ। ਜਿੱਥੇ ਨਦੀਆਂ ਸੀ ਉੱਥੇ ਰੇਤਾ ਦੇ ਸੁੱਕੇ ਟਿੱਬੇ ਬਣਾ ਦਿੰਦਾ। ਜਿਹਦੀ ਔਕਾਤ ਇੱਕ ਕੀੜੇ ਜਿੰਨੀ ਸੀ ਆਪਣੀ ਮੌਤ ਚ ਆਵੇ ਤੇ ਉਹਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦਾ। ਮਹਾਰਾਜ ਜੀ ਲਿਖਦੇ ਨੇ ਸੀਹਾਂ ਬਾਜਾਂ ਚਰਗਾਂ ਕੂਹੀਆਂ ਇਨ੍ਹਾਂ ਖਵਾਲੇ ਘਾਹ ਘਾਓ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸੁਭਾ। ਹੁਣ ਇੱਕ ਕੁਦਰਤ ਦਾ ਨਿਯਮ ਉਹ ਕੀ ਕਿ ਸਵਾਸਾਂ ਤੋਂ ਬਿਨਾਂ ਅਸੀਂ ਨਹੀਂ ਜਿਉਂਦੇ ਰਹਿ ਸਕਦੇ ਤੇ ਗੱਲ ਵੀ ਠੀਕ ਹੈ। ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੌਤ ਹੁੰਦੀ ਹੋਵੇਗੀ ਤਾਂ ਮੌਤ ਦੀ ਪਰਖ ਤੇ ਨਾੜੀ ਪ੍ਰੀਖਿਆ ਹੀ ਆ ਨਾ। ਨਬਜ ਬੰਦ ਤੇ ਇਹ ਸਰੀਰ ਮੁਰਦਾ ਘੋਸ਼ਿਤ ਹੋ ਗਿਆ। ਪਰ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਇੱਕ ਗੱਲ ਕਮਾਲ ਦੀ ਲਿਖਦੇ ਪੰਜਵੇਂ ਪਾਤਸ਼ਾਹ, ਜੇ ਉਹਨੂੰ ਭਾ ਜਾਵੇ ਉਹਦੀ ਮਰਜ਼ੀ ਹੋਵੇ ਤਾਂ ਮਹਾਰਾਜ ਲਿਖਦੇ ਨੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਇਹ ਦੇਖੋ ਹੁਣ ਨਿਯਮ ਉਲਟੀ ਗਿਆ ਨਾ। ਫਿਰ ਇਹੀ ਕੰਮ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੱਲ ਵਿਸਾਖੀ ਵਾਲੇ ਦਿਨ ਕੀਤਾ। 700 ਸਾਲ ਇਹ ਲੋਕ ਮੁਗਲਾਂ ਦੇ ਗੁਲਾਮ ਰਹੇ ਤਕਰੀਬਨ ਅੰਦਾਜ਼ਾ। 100 ਸਾਲ ਇਹ ਦੇਸ਼ ਅੰਗਰੇਜ਼ਾਂ ਦਾ ਗੁਲਾਮ ਰਿਹਾ। ਚਲੋ ਅੰਦਾਜ਼ਾ ਹੈ ਕਿ 700 ਸਾਲ ਇਹ ਬਾਹਰਲੀ ਕੌਮ ਦੇ ਗੁਲਾਮ ਰਹੇ, ਪਰ ਦੁਨੀਆਂ ਚ ਕੋਈ ਏਦਾਂ ਦਾ ਮਹਾਂਪੁਰਸ਼ ਨਹੀਂ ਆਇਆ ਜਿਹੜਾ ਇਨ੍ਹਾਂ ਦਾ ਸੁਭਾਅ ਬਦਲ ਸਕੇ। ਇਨ੍ਹਾਂ ਦੀਆਂ ਹੱਡੀਆਂ ਦੇ ਵਿੱਚ ਗੁਲਾਮ ਰਹਿਣ ਵੜ ਚੁੱਕਾ ਸੀ, ਇਨ੍ਹਾਂ ਦੇ ਦਿਲਾਂ ਚ ਗੁਲਾਮੀ ਵਸ ਚੁੱਕੀ ਹੈ। ਪਰ ਭਾਈ ਗੁਰਦਾਸ ਜਿਹੜੇ ਦੂਸਰੇ ਨੇ, ਭਾਈ ਗੁਰਦਾਸ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਪ੍ਰੇਮ ਨਾਲ ਕਹਿੰਦੇ ਹਾਂ, ਉਹ ਕਹਿੰਦੇ ਨੇ ਕਿ ਦੁਨੀਆਂ ਚ ਇੱਕ ਹੀ ਮਰਦ ਆਇਆ ਜਿਨ੍ਹੇ 700 ਸਾਲ ਬਾਅਦ ਇਸ ਦੇਸ਼ ਦਾ ਸੁਭਾਅ ਬਦਲਤਾ। ਜਿਨ ਕੀ ਕੁੱਲ ਜਿਨ ਕੀ ਜਾਤ ਗੋਤ ਕੁੱਲ ਮਾਹੀ ਸਰਦਾਰੀ ਭਈ ਸਰਦਾਰੀ ਨਾ ਭਈ ਕਦਾਹੀ ਤਿੰਨਹੀ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ ਕਹਾ। ਹੁਣ ਦੇਖੋ ਸੁਭਾਅ ਹੈ ਨਾ, ਹੁਣ ਕਿੱਥੇ ਵਿਚਾਰੀ ਇੱਕ ਮੁੱਠ ਖੰਭਾਂ ਦੀ ਚਿੜੀ ਤੇ ਕਿੱਥੇ ਬੱਦਲਾਂ ਮੀਂਹ ਤੋਂ ਵੀ ਉੱਪਰ ਉੱਡਣ ਵਾਲੇ ਬਾਜ, ਉਹ ਚਿੜੀਆਂ ਬਾਜ ਨੂੰ ਤੋੜਨ, ਬਾਜ ਨੂੰ ਪੈ ਨਿਕਲ ਤੇ ਬਦਲਿਆ ਕਿ ਨਹੀਂ? ਫਿਰ ਮੰਨਦੇ ਆਪਣੇ ਗੁਰੂ ਦੀ ਸਮਰੱਥਾ ਨੂੰ ਕਿ ਨਹੀਂ? ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵਾ ਤੇ ਅੱਤ ਕਥਨੀ ਨਹੀਂ ਹੈ, ਅਗਲਿਆਂ ਕਰਕੇ ਵੀ ਵਿਖਾਇਆ। ਹੁਣ ਸ਼ੇਰਾਂ ਦੇ ਨਾਲ ਗਿੱਦੜ ਲੜ ਜਾਣ ਇਹ ਕਦੀ ਹੋਇਆ ਹੀ ਨਹੀਂ, ਆ ਡਿਸਕਵਰੀ ਹੈ, ਚੈਨਲ ਭਰੇ ਪਏ ਨੇ, ਬੜਾ ਔਖਾ ਮੁਸ਼ਕਲ ਹੈ, ਇਹੋ ਜਿਹੀ ਉਦਾਹਰਣ ਨਹੀਂ ਲੱਭੇਗੀ। ਧੰਨ ਗੁਰੂ ਗੋਬਿੰਦ ਸਿੰਘ ਦੁਨੀਆਂ ਦੇ ਨਕਸ਼ੇ ਤੇ ਕਿਹੋ ਜਿਹੇ ਮਰਦ? ਭਾਈ ਗੁਰਦਾਸ ਜੀ ਕਹਿੰਦੇ ਮਰਦ ਹੀ ਇਕ ਸੰਸਾਰ ਦੇ ਵਿਚ ਆਇਆ ਜਿਨ੍ਹੇ ਫੜ ਕੇ ਇਸ ਦੇਸ਼ ਦਾ ਸੁਭਾਅ ਬਦਲ ਦਿੱਤਾ, ਇਨ੍ਹਾਂ ਲੋਕਾਂ ਦਾ ਸੁਭਾਅ ਬਦਲ ਦਿੱਤਾ ਹੈ। ਵੈ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਤਾਂ ਗਰੀਬ ਨਵਾਜ ਦੀ ਹਸਤੀ ਦੂਸਰੇ ਮਹਾਂਪੁਰਸ਼ ਸਤਿਕਾਰਯੋਗ ਨੇ, ਪਰ ਉਨ੍ਹਾਂ ਤੋਂ ਵੱਖਰੀ ਹੈ, ਉੱਚੀ ਹੈ, ਨਵੇਕਲੀ ਹੈ। ਬੜੇ ਬੜੇ ਮਹਾਤਮਾ ਆਏ, ਆਚਾਰੀਆ ਆਏ, ਪਰ ਕੋਈ ਵੀ ਸੁਭਾਅ ਨਹੀਂ ਬਦਲ ਸਕਿਆ। ਇਕੋ ਇਕ ਧੰਨ ਗੁਰੂ ਗੋਬਿੰਦ ਸਿੰਘ ਐਸੇ ਆਏ, ਉਨ੍ਹਾਂ ਐਸੀ ਸਪਿਰਿਟ ਭਰੀ ਕਿ ਜਿਹੜੀ ਵਿਦੇਸ਼ੀ ਕੌਮ ਇੱਥੇ ਰਾਜ ਕਰਦੀ ਸੀ ਉਹਦੀਆਂ ਜੜ੍ਹਾਂ ਪੁੱਟ ਕੇ ਸੁੱਟ ਦਿੱਤੀਆਂ ਗਈਆਂ। ਤਾਂ ਮਹਾਰਾਜ ਕਹਿੰਦੇ ਨੇ ਕਿ ਉਹ ਪ੍ਰਭੂ ਦਾ ਸਰੂਪ ਜਿਹੜੇ ਸਾਡੇ ਸਤਿਗੁਰੂ ਨੇ, ਉਹ ਕਰਨ ਕਾਰਨ ਸਮਰੱਥ ਨੇ, ਉਹ ਜੋ ਚਾਹੁਣ ਰਾਮ ਹੇ ਭਾਈ ਹੇ ਪਿਆਰੇ ਉਹ ਕਰ ਸਕਦੇ ਹਨ।
ਰੱਖ ਜਗਤ ਸਗਲ ਦੇ ਹੱਥਾਂ ਰਾਮ।
ਇਸ ਕਰਕੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰਕੇ ਸਾਰੇ ਜਗਤ ਦੀ ਵਿਸ਼ੇਸ਼ ਕਿਰਪਾ ਕਰਕੇ ਬਖਸ਼ਿਸ਼ ਕਰਕੇ ਹੱਥ ਦੇ ਕੇ ਰੱਖਿਆ ਕਰੋ। ਆਪਾਂ ਬੜੇ ਪ੍ਰੇਮ ਦੇ ਨਾਲ ਪੜ੍ਹਦੇ ਹਮਰੀ ਕਰੋ ਹੱਥ ਦੇ ਰੱਖਿਆ, ਪੂਰਨ ਹੋਏ ਚਿੱਤ ਕੀ ਇੱਛਾ।
ਸਮਰੱਥ ਸਰਨਾ ਜੋਗ ਸੁਵਾਮੀ, ਕਿਰਪਾ ਨਿਧ ਸੁਖ ਦਾਤਾ।
ਉਹ ਪ੍ਰਭੂ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ? ਸਮਰੱਥ ਸਰਨ ਯੋਗ, ਸਮਰੱਥਾ ਬੜੀ ਹੈ, ਤਾਕਤ ਬੜੀ ਹੈ, ਜੋ ਚਾਹੇ ਕਰ ਸਕਦਾ ਹੈ। ਫਿਰ ਸਰਣ ਯੋਗ ਹੈ ਜਿਹੜਾ ਵੀ ਉਹਦੇ ਦਰ ਤੇ ਆਇਆ ਉਹਦੀ ਇੱਜ਼ਤ ਰੱਖਦਾ ਹੈ, ਪੱਤ ਰੱਖਦਾ ਹੈ, ਨਿਰਾਸ਼ ਨਹੀਂ ਕਰਦਾ। ਸਵਾਮੀ ਮਾਲਕ ਹੈ, ਸੁੱਖਾਂ ਦਾ ਦਾਤਾ ਹੈ, ਤੇ ਕਿਰਪਾ ਦੇ ਨਾਲ, ਦਇਆ ਦੇ ਨਾਲ, ਤਰਸ ਦੇ ਨਾਲ ਭਰਿਆ ਪਿਆ ਹੈ। ਕਿਰਪਾ ਦੀ ਨਿਧੀ ਹੈ, ਐਸਾ ਉਹ ਵਾਹਿਗੁਰੂ ਪਰਮੇਸ਼ਰ ਹੈ।
ਹਾਂ ਗੁਰਬਾਣ ਦਾਸ ਤੇਰੇ ਜਿਨੇ ਏਕ ਪਛਾਤਾ।
ਸੱਚੇ ਪਾਤਸ਼ਾਹ ਕਹਿੰਦੇ ਮੈਂ ਬਲਹਾਰ ਜਾਵਾਂ ਉਨ੍ਹਾਂ ਤੇਰੇ ਸੇਵਕਾਂ ਤੋਂ, ਗੁਰਸਿੱਖਾਂ ਤੋਂ, ਮਹਾਂਪੁਰਸ਼ਾਂ ਤੋਂ ਜਿਨ੍ਹਾਂ ਨੇ ਇੱਕ ਅਦਵੈਤ ਸਰੂਪ ਕਰਕੇ ਪਛਾਣਿਆ। ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਾਂ ਜਿਹੜੇ ਇੱਕ ਵਾਹਿਗੁਰੂ ਨਾਲ ਜੁੜ ਗਏ ਨੇ, ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਧਿਆਉਂਦੇ, ਮੰਨਦੇ, ਪੂਜਦੇ, ਐਸੇ ਦਾਸਾਂ ਤੋਂ ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ।
ਚੂਨ ਨਾ ਜਾਏ ਲੱਗਿਆ ਕਥਨ ਤੇ ਅਕੱਥਾ।
ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਬੜੀ ਸੁੰਦਰ ਗੱਲ ਲਿਖੀ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਵਰਨਾ ਤੋਂ ਰਹਿਤ ਹੈ, ਚਿਹਨਾ ਤੋਂ ਰਹਿਤ ਹੈ, ਲਖਣ ਤੋਂ ਰਹਿਤ ਹੈ ਤੇ ਕਥਨ ਤੋਂ ਵੀ ਅਕੱਥ ਹੈ। ਜਿਵੇਂ ਆਪਾਂ ਸ੍ਰੀ ਜਾਪ ਸਾਹਿਬ ਚ ਪੜ੍ਹਦੇ ਹਾਂ ਵੀ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼, ਇਹ ਜਿਹੜਾ ਅਨੁਭਵ ਪ੍ਰਕਾਸ਼ ਹੈ ਇਹ ਸ਼ਬਦ ਬੜਾ ਹੀ ਤਵੱਜੋ ਦੇਣ ਵਾਲਾ। ਇਹਦਾ ਮਤਲਬ ਇਹ ਹੈ ਕਿ ਕੋਈ ਉਹਦਾ ਪਰੂਫ ਨਹੀਂ ਤੁਸੀਂ ਦਿਖਾ ਸਕਦੇ ਵੀ ਜੇ ਤੁਸੀਂ ਦੁਨੀਆਂ ਨੂੰ, ਜੇ ਕੋਈ ਪਖੰਡੀ ਬੰਦਾ ਲੁੱਟਣਾ ਚਾਹੇ ਨਾ ਵੀ ਮੈਨੂੰ ਰੱਬ ਮਿਲਿਆ ਤੇ ਮੈਂ ਤੁਹਾਨੂੰ ਉਹਦਾ ਕੋਈ ਪਰੂਫ ਦਿਖਾਵਾਂ। ਕਈ ਕਹਿੰਦੇ ਨਾ ਉਹ ਜੋਤ ਦਿਖਾ ਦਿੰਦਾ ਵਾ, ਚਾਨਣ ਦਿਖਾਉਂਦਾ ਵਾ ਅੱਖਾਂ ਬੰਦ ਕਰਕੇ। ਮਹਾਰਾਜ ਕਹਿੰਦੇ ਨਹੀਂ, ਉਹਦਾ ਸਿਰਫ ਗਿਆਨ ਅਨੁਭਵੀ ਹੈ। ਸਵਾਨੁਭੂਤੀ ਏਕ ਮਾਨ ਆਏ ਨਮਹ ਤੇਜਸਿਆ ਸ਼ਾਂਤ ਸੇ, ਉਹਦਾ ਸਬੂਤ ਇੱਕ ਸਵਾਨੁਭੂਤੀ ਹੈ ਬਸ, ਭਾਵ ਜਿਹਨੂੰ ਮਿਲਿਆ ਉਹ ਹੀ ਜਾਣਦਾ, ਹੋਰ ਕੋਈ ਉਹਦਾ ਪਰੂਫ ਨਹੀਂ ਕੋਈ ਦੇ ਸਕਦਾ। ਤਾਂ ਮਹਾਰਾਜ ਕਹਿੰਦੇ ਉਹਦਾ ਵਰਨ ਕੋਈ ਨਹੀਂ ਕਿ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼, ਉਹਦਾ ਚਿੰਨ ਕੋਈ ਨਹੀਂ। ਚਿੰਨ ਹੁੰਦੇ ਨਾ, ਕਿਸੇ ਨੇ ਤੁਲਸੀ ਦੀ ਮਾਲਾ ਪਾਈ ਹੈ, ਕਿਸੇ ਨੇ ਰੁਦਰਾਕਸ਼, ਕਈ ਮਹਾਤਮਾ ਧਾਰਨ ਕਰਦੇ ਨੇ, ਕਿਸੇ ਨੇ ਕੋਈ ਚਿੰਨ ਕਲਪਿਆ ਤੇ ਕਿਸੇ ਨੇ ਕੋਈ, ਪਰ ਅਦਵੈਤ ਸਰੂਪ ਬ੍ਰਹਮ ਦਾ ਨਾ ਕੋਈ ਵਰਨੀ ਹੈ ਤੇ ਨਾ ਕੋਈ ਚਿੰਨ ਹੀ ਹੈ। ਇਸੇ ਤਰ੍ਹਾਂ ਵਰਨ ਦਾ ਅਰਥ ਹੁੰਦਾ ਹੈ ਰੰਗ, ਕਿ ਉਹ ਕਾਲਾ ਹੈ, ਗੋਰਾ ਹੈ, ਇਦਾਂ ਦਾ ਵੀ ਕੁਝ ਨਹੀਂ ਹੈ। ਤੇ ਚਿੰਨ ਜਿਹੜੇ ਨੇ, ਲਕਸ਼ਣ ਜਿਹੜੇ ਨੇ, ਜਾਂ ਕਲਪੇ ਹੋਏ ਨਿਸ਼ਾਨ ਜਿਹੜੇ ਨੇ, ਇਹ ਵੀ ਨਹੀਂ ਕੋਈ ਉਹਦੇ, ਇਸ ਤਰ੍ਹਾਂ ਨਹੀਂ ਕੋਈ ਉਹਨੂੰ ਜਾਣ ਸਕਦਾ, ਲੱਗ ਸਕਦਾ। ਤੇ ਕਥਨ ਤੋਂ ਵੀ ਉਹ ਪਰਮੇਸ਼ਰ ਅਕਥ ਹੈ, ਐਸਾ ਵਾਹਿਗੁਰੂ ਪਰਮੇਸ਼ਰ ਹੈ।
ਗੁਣਵੰਤ ਨਾਨਕ ਸੁਣੋ ਬੇਨਤੀ, ਪ੍ਰਭ ਕਰਨ ਕਾਰਨ ਸਮਰੱਥਾ।
ਤਾਂ ਸੱਚੇ ਪਾਤਸ਼ਾਹ ਬੇਨਤੀ ਕਰਨੀ ਸਿਖਾਉਂਦੇ ਨੇ ਕਿ ਉਸ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਹੇ ਪ੍ਰਭੂ ਤੁਸੀਂ ਸਾਡੀ ਬੇਨਤੀ ਸੁਣੋ, ਕਿਰਪਾ ਕਰੋ, ਆਪ ਜੋ ਚਾਹੋ ਕਰਨ ਕਾਰਨ ਚ ਸਮਰੱਥ ਹੋ, ਕਰ ਸਕਦੇ ਹੋ, ਇਸ ਕਰਕੇ ਸਾਡੇ ਉੱਪਰ ਆਪਣੀ ਕਿਰਪਾ ਕਰੋ, ਬਖਸ਼ਿਸ਼ ਕਰੋ।
ਜੀ ਤੇਰੇ ਤੂੰ ਕਰਤਾ ਰਾਮ,
ਇਹ ਸਾਰੇ ਜੀਵ ਆਪ ਜੀ ਦੇ ਬਣਾਏ ਹੋਏ ਨੇ, ਸਿਰਜੇ ਹੋਏ ਨੇ, ਪੈਦਾ ਕੀਤੇ ਹੋਏ ਨੇ, ਤੇ ਆਪ ਹੀ ਇੱਕ ਕਰਤਾ ਹੋ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮੰਨੋ, ਤੁਸੀਂ ਬਣਾਉਣ ਵਾਲੇ ਨੂੰ ਛੱਡ ਕੇ ਬਣੀ ਹੋਈ ਚੀਜ਼ ਨੂੰ ਹੀ ਮੰਨੀ ਜਾਂਦੇ ਹੋ, ਸੰਸਾਰ ਨੂੰ ਹੀ ਮੰਨੀ ਜਾਂਦੇ ਹੋ, ਜਿਹੜਾ ਸੰਸਾਰ ਨੂੰ ਬਣਾਉਣ ਵਾਲਾ ਹੈ ਉਹਨੂੰ ਛੱਡੀ ਬੈਠੇ ਹੋ। ਆਦ ਅਜੋਨ ਜੈ ਅਵਨਾਸੀ ਅਵੈ ਅਵਨਾਸੀ ਤੇ ਪਰਮੇਸ਼ਰ ਜਨ, ਜਿਹਦਾ ਆਦ ਨਹੀਂ ਕੋਈ ਜਾ ਸਕਦਾ, ਜਿਹੜਾ ਅਜਨਮਾ ਹੈ ਉਹਨੂੰ ਪਰਮੇਸ਼ਰ ਕਰਕੇ ਮੰਨ। ਆ ਦੁਨੀਆਂ ਨੂੰ ਰੱਬ ਕਰਕੇ ਤੂੰ ਮੰਨ ਕੇ ਬਹਿ ਗਿਆ ਵੀ ਜੋ ਬਸ ਸੰਸਾਰ ਹੈ ਇਹੀ ਸਭ ਕੁਝ ਹੈ, ਇਹ ਤਾਂ ਰਚਨਾ ਵਾ। ਤੇ ਜਿਹੜੀ ਕ੍ਰਿਤ ਹੁੰਦੀ ਨਾ ਉਹ ਅਵਨਾਸੀ ਨਹੀਂ ਹੁੰਦੀ, ਮੰਨ ਲਓ ਘੜਾ ਬਣਿਆ ਤੇ ਅਵਨਾਸੀ ਥੋੜੀ ਹੈ, ਉਹਨੇ ਢਹਿਣਾ ਇੱਕ ਦਿਨ। ਤਾਂ ਕ੍ਰਿਤ ਕਦੀ ਵੀ ਅਵਨਾਸੀ ਨਹੀਂ ਹੁੰਦੀ। ਅਵਨਾਸੀ ਕੌਣ ਹੈ, ਅਜੂਨੀ ਕੌਣ ਹੈ, ਅਜਨਮਾ ਕੌਣ ਹੈ, ਆਦ ਕੌਣ ਹੈ? ਤਾਂ ਵਾਹਿਗੁਰੂ ਪਰਮੇਸ਼ਰ ਉਹਨੂੰ ਮੰਨ ਜਿਹਨੇ ਇਸ ਸੰਸਾਰ ਨੂੰ ਬਣਾਇਆ। ਤਾਂ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਹੇ ਰਾਮ ਵਿਆਪਕ ਪਰਮੇਸ਼ਰ ਵਾਹਿਗੁਰੂ ਜੀ, ਆਪ ਕਰਤਾ ਹੋ, ਇਹ ਸਾਰੇ ਹੀ ਜੀਵ ਆਪ ਜੀ ਦੇ ਹਨ।
ਪ੍ਰਭ ਦੁੱਖ ਦਰਦ ਪ੍ਰਮ ਹਰਦਾ ਰਾਮ,
ਪ੍ਰਭੂ ਪਰਮੇਸ਼ਰ ਦੁੱਖਾਂ ਨੂੰ, ਦਰਦਾਂ ਨੂੰ ਤੇ ਭਰਮ ਨੂੰ ਕੱਟਣ ਵਾਲਾ ਹੈ ਰਾਮ। ਹੇ ਭਾਈ, ਦੁੱਖ ਕੀ ਹੈ? ਜੰਮਣ ਮਰਨ ਦਾ। ਦਰਦ ਕੀ ਹੈ? ਵਿਕਾਰਾਂ ਦਾ, ਤਪਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ। ਸੱਪ ਦੀ ਨਿਆਈ ਬਾਹਰੋਂ ਦੇਖਣ ਨੂੰ ਇਦਾਂ ਜਾਪਦਾ ਕਿੰਨੀ ਲੰਮੀ ਉਮਰ ਆ, ਪਰ ਇੰਨਾ ਨਹੀਂ ਪਤਾ ਵੀ ਆਪਣੇ ਜ਼ਹਿਰ ਨਾਲ ਹੀ ਅੰਦਰੋਂ ਸੜਦਾ ਪਿਆ। ਕਈ ਕਹਿ ਹੀ ਦਿੰਦੇ ਨਾ ਵੀ ਔਰੰਗਜ਼ੇਬ ਬੜੀ ਲੰਮੀ ਉਮਰ ਭੋਗ ਕੇ ਮਰਿਆ। ਤਾਂ ਮਹਾਰਾਜ ਨੇ ਜਵਾਬ ਤਾਂ ਹਰ ਚੀਜ਼ ਦਾ ਹੀ ਗੁਰਬਾਣੀ ਚ ਦਿੱਤਾ ਹੈ। ਮਹਾਰਾਜ ਕਹਿੰਦੇ ਹਾਲਾਤ ਪਾਪੀ ਬੰਦੇ ਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਆਪਣੇ ਕੀਤੇ ਹੋਏ ਮਾੜੇ ਕਰਮਾਂ ਨੂੰ ਦੇਖਦਾ ਹੋਇਆ ਮਰਦਾ। ਤੁਸੀਂ ਦੇਖੋਗੇ ਵੀ ਜਿਹੜਾ ਵੀ ਪਾਪੀ ਬੰਦਾ ਹੈ ਉਹਦੀ ਉਮਰ ਬੜੀ ਲੰਬੀ ਹੁੰਦੀ। ਅੱਛਾ, ਧਰਮੀਆਂ ਦੀ ਬੜੀ ਘੱਟ ਹੁੰਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਕੋਈ 37 ਕਿ 38 ਸਾਲ ਗੱਦੀ ਤੇ ਬਿਰਾਜਮਾਨ ਰਹੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਕਰੀਬਨ 90%। ਤਾਂ ਜਿਵੇਂ ਸੱਪ ਜਿਹੜਾ ਉਹ ਆਪਣੇ ਜ਼ਹਿਰ ਨਾਲ ਸਰਦਾ ਪਰ ਬਾਹਰੋਂ ਦੇਖਣ ਨੂੰ ਲੱਗਦਾ ਵੀ ਦੇਖੋ ਵੀ ਕਿੰਨੀ ਲੰਮੀ ਉਮਰ ਇਸ ਦੀ, ਪਰ ਵਿਚਲੀ ਗੱਲ ਕੋਈ ਵੀ ਨਹੀਂ ਜਾਣਦਾ। ਤਾਂ ਸਾਨੂੰ ਵੀ ਦੇਖਣ ਨੂੰ ਲੱਗਦਾ ਵੀ ਫਲਾਨੇ ਬੰਦੇ ਨੇ ਮਾੜੇ ਕੰਮ ਕੀਤੇ, ਪਰਮੇਸ਼ਰ ਨੇ ਉਹਨੂੰ ਸਜ਼ਾ ਨਹੀਂ ਦਿੱਤੀ, ਤੇ ਕੀ ਪਤਾ ਉਹ ਕਿੰਨਾ ਕੁ ਦੁਖੀ ਹੋਵੇ। ਜਿਵੇਂ ਲਾਹੌਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸੇਠ ਵੇਖਿਆ ਸੀ ਤੇ ਸ਼ਬਦ ਉਚਾਰਿਆ ਸੀ ਮਹਾਰਾਜ ਨੇ, ਨਾਨਕ ਦੁਖੀਆ ਸਭ ਸੰਸਾਰ, ਪਰ ਦੇਖਣ ਨੂੰ ਉਹ ਕਰੋੜਾਂ ਪਤੀ ਹੈ। ਦੁਨਿਆਵੀ ਸੁੱਖ ਦੀ ਕਮੀ ਕੋਈ ਨਹੀਂ ਉਹਦੇ ਪਾਸ, ਤੇ ਦੁਖੀ ਉਹ ਸਭ ਤੋਂ ਵੱਧ। ਤਾਂ ਦੇਖਣ ਦੇ ਵਿੱਚ ਨਹੀਂ ਹਾਲਾਤ ਆ ਰਹੇ। ਤਾਂ ਇਹ ਜਿਹੜਾ ਵਿਕਾਰਾਂ ਦਾ ਦੁੱਖ ਹੈ ਜਾਂ ਵਿਦਿਆ ਦਾ ਦੁੱਖ ਹੈ, ਤੇ ਭਰਮ ਕਹਿੰਦੇ ਨੇ, ਬਾਣੀ ਵਿਆਖਿਆ ਕਰਦੀ, ਮਾਧ ਵੇਖਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਕੀ ਹੈ? ਭੁਲੇਖਾ ਜਿਹੜਾ ਸਫ਼ਰ ਰੋਕ ਦਿੰਦਾ ਬੰਦੇ ਦਾ। ਮੰਨ ਲਓ ਰੱਸੀ ਪਈ ਸੀ ਪਰ ਹਨੇਰੇ ਚ ਸੱਪ ਬਣ ਕੇ ਦਿਖੀ, ਤਾਂ ਸਫ਼ਰ ਰੁਕ ਗਿਆ। ਜਿਹੜਾ ਮੁਸਾਫਰ ਸਫ਼ਰ ਕਰਦਾ ਸੀ ਉਹਨੂੰ ਰੁਕਣਾ ਪੈ ਗਿਆ, ਭੁਲੇਖਾ ਪੱਕ ਗਿਆ ਨਾ, ਨਹੀਂ ਬਈ ਸੱਪ ਮੈਂ ਅੱਗੇ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਿੱਪੀ ਪਈ ਸੀ, ਚਿੱਟਾ ਰੰਗ ਹੋਣ ਕਰਕੇ ਧੁੱਪ ਪਈ ਤੇ ਚਾਂਦੀ ਬਣ ਕੇ ਲਿਸ਼ਕੀ, ਚਾਂਦੀ ਦਾ ਭੁਲੇਖਾ ਪੈ ਗਿਆ ਸਿੱਪੀ ਚ, ਤੇ ਸਫ਼ਰ ਫੇਰ ਰੁਕ ਗਿਆ ਵੀ ਪਹਿਲਾਂ ਇਹਨੂੰ ਚੁੱਕ ਨਾ ਲਵਾਂ, ਚਾਂਦੀ ਪ੍ਰਾਪਤ ਨਾ ਕਰ ਲਵਾਂ। ਤਾਂ ਇਹ ਲੋਭ ਤੇ ਭੈ, ਲੋਭ ਇਸ ਸੰਸਾਰ ਦੇ ਪਦਾਰਥਾਂ ਦਾ, ਇਹ ਸਫ਼ਰ ਨੂੰ ਰੋਕ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਦੇ ਤੋਂ ਬਚਣਾ ਚਾਹੀਦਾ ਹੈ। ਤਾਂ ਮਾਧ ਵੇਖ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਹੈ ਤਾਂ ਰੱਸੀ ਪਰ ਬਣ ਕੇ ਸੱਪ ਦੇਖਦਾ, ਹੈ ਤਾਂ ਵਾਹਿਗੁਰੂ ਪਰ ਬਣ ਕੇ ਸੰਸਾਰ ਦੇਖਦਾ ਪਿਆ ਹੈ। ਤਾਂ ਹੇ ਸੱਚੇ ਪਾਤਸ਼ਾਹ ਆਪ ਦੁੱਖ ਦਰਦ ਭਰਮ ਨੂੰ ਕੱਟਣ ਵਾਲੇ ਹੋ,
ਭਰਮ ਦੁੱਖ ਦਰਦ ਨਿਵਾਰ ਖਿਮ ਰੱਖ ਲਿਓ ਦੀਨ ਦਿਆਲਾ।
ਇਸ ਤਰ੍ਹਾਂ ਬੇਨਤੀਆਂ ਕਰੇ ਕਿ ਹੇ ਦੀਨ ਦਿਆਲ ਵਾਹਿਗੁਰੂ ਜੀ ਮੇਰੀ ਰੱਖਿਆ ਕਰੋ, ਆਪ ਮੇਰੇ ਭਰਮ ਤੇ ਦੁੱਖ ਤੇ ਦਰਦ ਜੇ ਚਾਹੋ ਤਾਂ ਇੱਕ ਖਿਣ ਦੇ ਵਿੱਚ ਹੀ ਦੂਰ ਕਰ ਸਕਦੇ। ਨਾਲ ਅਰਦਾਸਾਂ ਕਰੇ, ਬੇਨਤੀਆਂ ਕਰੇ। ਜਿਵੇਂ ਕੋਈ ਆਲਮੇ ਵਿਦਿਆ ਇਸਲਾਮ ਦੀ ਵਿਦਿਆ ਪੜ੍ਹਨ ਚਲੇ ਗਿਆ, ਸ਼ੌਂਕ ਹੁੰਦਾ ਨਾ ਵਿਦਵਾਨ ਨੂੰ ਵਿਦਿਆ ਕਿੰਨੀ ਪੜ੍ਹਨੀ ਚਾਹੀਦੀ, ਕਹਿੰਦੇ ਜਿੰਨਾ ਚਿਰ ਸਵਾਸ। ਗ੍ਰਿਸਤੀ ਨੂੰ ਮਾਇਆ ਮਿਹਨਤ ਕਿੰਨੀ ਕਰਨੀ ਚਾਹੀਦੀ ਹੈ, ਕਹਿੰਦੇ ਜਿੰਨਾ ਚਿਰ ਸਵਾਸ। ਇਹ ਵੀ ਇੱਕ ਵਿਸ਼ਾ ਹੈ। ਤੇ ਦੂਸਰਾ ਵਿਸ਼ਾ ਇਹ ਵੀ ਹੈ ਕਿ ਪੜ ਪੜ ਗੱਡੀ ਲੱਭੀ ਹੈ, ਪੜ ਪੜ ਭਰੀਏ ਸਾਥ। ਅੱਡ ਅੱਡ ਸਬਜੈਕਟ ਨੇ ਜੀ, ਅੱਡ ਅੱਡ ਕਲਾਸਾਂ ਨੇ, ਹਰ ਬੰਦੇ ਦੀ ਸੁਰਤ ਵੱਖਰੀ ਹੈ, ਹਰ ਬੰਦੇ ਦੀ ਅਵਸਥਾ ਵੱਖਰੀ ਹੈ। ਹੁਣ ਇੱਕ ਜਗ੍ਹਾ ਕਿਹਾ ਗਿਆ ਵਾ ਕਿ ਮਾਇਆ ਨਾ ਜੋੜ, ਦੂਸਰੇ ਬੰਨੇ ਇੱਕ ਜਗ੍ਹਾ ਇਹ ਵੀ ਕਿਹਾ ਕਿ ਗ੍ਰਿਸਤੀ ਵਾਸਤੇ ਬੜੀ ਜ਼ਰੂਰੀ ਹੈ। ਅੱਡ ਅੱਡ ਸਬਜੈਕਟ ਹੈ, ਅੱਡ ਅੱਡ ਵਿਸ਼ਾ ਹੈ, ਅੱਡ ਅੱਡ ਅਵਸਥਾ ਹੈ, ਹਰੇਕ ਦੀ ਆਪੋ ਆਪਣੀ ਹੈ। ਗੁਰਬਾਣੀ ਨੇ ਤੇ ਹਰੇਕ ਤੇ ਹੀ ਕਿਰਪਾ ਕਰਨੀ ਨਾ, ਕਿਹੜਾ ਇੱਕ ਤੇ ਹੀ ਕਰਨੀ ਹੈ। ਤਾਂ ਕੋਈ ਆਲਮ ਇਲਮ ਬੰਦਾ ਇਸਲਾਮ ਪੜ੍ਹਨ ਗਿਆ, ਜਦੋਂ ਪੜ੍ਹ ਕੇ ਐ ਪੂਰਾ ਪ੍ਰਚੰਡ ਵਿਦਵਾਨ ਬਣਿਆ, ਤਾਂ ਉਹਦਾ ਗੁਰੂ ਕਹਿਣ ਲੱਗਾ ਜੇ ਗੁੱਸਾ ਨਾ ਕਰੇ ਪੜ੍ਹ ਤੇ ਤੂੰ ਬਹੁਤ ਗਿਆ, ਸਵਾਲ ਕਰਾਂ ਫਿਰ। ਉਹ ਕਹਿੰਦਾ ਜੀ ਹਜ਼ੂਰ ਕਰੋ ਫਿਰ। ਕਹਿੰਦੇ ਜਦੋਂ ਤੂੰ ਪਰਮੇਸ਼ਰ ਵਾਲੇ ਖੁਦਾ ਵਾਲੇ ਪਾਸੇ ਤੁਰਿਆ ਤੇ ਤੈਨੂੰ ਸ਼ੈਤਾਨ ਨੇ ਘੇਰਨਾ, ਕੀ ਕਰੇਗਾ ਤੂੰ? ਕਹਿੰਦਾ ਜੀ ਮੈਂ ਉਹਦਾ ਮੁਕਾਬਲਾ ਕਰੂੰਗਾ। ਕਹਿੰਦੇ ਸ਼ਾਬਾਸ਼ੇ ਤੇਰੇ, ਅੱਛਾ ਬਹੁਤ ਵਧੀਆ, ਮੁਕਾਬਲਾ ਕਰੀ ਤੂੰ ਕਾਲੀਯੁੱਗ ਦਾ, ਹੈ ਮਾਇਆ ਦਾ, ਸ਼ੈਤਾਨ ਦਾ। ਅੱਛਾ ਜੇ ਤੂੰ ਚੱਲ ਮੁਕਾਬਲਾ ਕਰਕੇ ਇੱਕ ਦਿਨ ਬਚ ਵੀ ਗਿਆ, ਇੱਥੇ ਤੇ ਬਚਦੇ ਹੀ ਨਹੀਂ, ਰੋਜ਼ ਰਾਤ ਨੂੰ ਅਲਾਰਮ ਲਾ ਕੇ ਸੌਂਦੇ ਸਵੇਰੇ ਉੱਠਦਾ ਕੋਈ ਵਿਰਲਾ ਹੀ ਆ। ਅੱਛਾ ਅਗਲੇ ਦਿਨ ਉਹਨੇ ਫੇਰ ਘੇਰ ਲਿਆ, ਤੈਨੂੰ ਫੇਰ ਕੀ ਕਰੇਗਾ? ਕਹਿੰਦਾ ਮੈਂ ਫੇਰ ਮੁਕਾਬਲਾ ਕਰੂੰਗਾ। استاد کہن لگا پھر تے اسے جھگڑے چ عمر لنگو جاوے تیری ایتھے ہی رہے گا اگے تو نہیں جاندا تاں وہ بچارا ڈلا جا پی گیا پھر بھی گرو لوک ہوں دھیاپک دھیاپک ہوں مرشد مرشد ہوں سکھ سکھ ہی ہوں وہ کہتے چل میں سوال سوکھا کردا کہ کسے سجن نے تینوں گھرے سدیا جی دے نال تیرا سب تو ود پیار پر انہیں دروازے تے ایک بہت بیڑا کتا بنیا ہویا ہے جڑا کسے نوں اندر نہیں لنگن دیندا اچھا جدو تو اندر لنگن لگا انہیں تیرا گٹا فڑ لیا لت فڑ لی دس کی کرے گا دیکھو سوال بدلتا نا پہلا کالی یوگ شیطان مایا اویدیا شاید گل سمجھ نہ آئے تا ہوں انہوں کتنے لے آتا ایک درشٹانت دے استاد تا استاد ہی ہوں نا مرشد تے مرشد ہی ہوں تا وہ کہن لگا جی میں جور نال چھڑاؤں گا تے جور لا کے جیڑا دوجی لاتا دے منہ تے ماروں گا نک پنوں گا وہ میں وہ کہندے چل تے منہ تے ماری انہیں تیری لت چھڑتی تے پھر تو گھر داخل ہون لگا انہیں وہ بیڑا ہی بڑا وا جدی بڑا انہیں پھر تیری لت پھڑ لی کی کرے گا یہ سیاح پانا ساڈی کہ نہیں سانو ٹکڑ دندی ساری عمر تائی وہ کہندے نا کہ صاف کاغذ تے اکشر پاونے سوکھے نے جڑا پہلا ہی بھریا پیا کنے کو مٹا کے پاواں گے کاغذ ہی نہ پاڑ جے کتے تا وہ کہندا جی میں پھر ایر کی نہ ڈنڈا لے کے آؤں گا وہ کہندے چا تو ڈنڈا بھی مار لیا وہ تگڑا ہی اینا وا تے بیڑا ہی اینا وا جدی اینا انہیں پھر تیری لت پھڑ لی کی کرے گا کہندا جی تسی تے پھر کسے بندے بھی نہیں ٹکن دندے تھی تو کسی بندے بھی نہیں لگتے جی میں ادھر کی گل کرتا تھی ادھر کی کرتے وہ کہتے نہیں گل یہ نہیں تباب دے تین ودیا پڑھائی تو انہیں سوچیا بھی میرا مرشد آ گل کوئی ہوگی میں کتنے گلت ہاں بھلیخے چا میں کت پر جیڑی میرے سر کی گرمی آ وہ مجھے جواب نہیں آن دے رہی وہ ٹھنڈا ہویا کہن لگا جی پھر میں پتا کی کروں گا پھر جی دا کتا وا نا انہوں واج ماروں گا کہندے آ گیا ٹکانے پھر آ گیا نا ٹکانے مارے کہندے ٹکانے ریا کر نہ ہوں جتی ستی نہیں پڑیا مورکھ مگدا جنم پیا پرنوت نانک تن کی سرنا جنتو نہ ہی میں دلیل دوں گا میں ترک کروں گا میں پیلا کروں گا میں بڑا پاٹ کردا میں بڑی سیوا کردا وہ کہندے وہ نہیں چھڈدا کسے نوں جے ہو جا ہوئے وہ جے ہی بن کے سٹ لیندا کہندے بس ہا نکتا چیتے رکھنا سب کچھ پڑھ کے ارداس کرنی نہ بھلو سب کچھ پڑھ کے ایویں مان چ نہ آ جائے وہ سجن کہن لگا پھر میں واج دوں گا بھی سجنا آ تیرا کتا میرا بڑا لو پیندا آن کے نو سانب ادا ہی ارداس کرنی پیندی ہے پربھو پرمیشر بھی کالی یوگ مینو بڑا ستاؤندا ہے انو آن کے سانب پھر کتے جا کے کہندے کھیڑا چھڈدا نہیں تے آپدیاں محنتاں نال لیے کسے دا کھیڑا چھڈتا ہے ਤਾਂ ਹੇ ਪ੍ਰਭੂ ਤੇਰੇ ਅੱਗੇ ਬੇਨਤੀ ਆ ਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅੰਗੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ
ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ
ਤੇ ਪ੍ਰੇਮ ਉਸ ਵਾਹਿਗੁਰੂ ਨਾਲ ਇੰਨਾ ਕਰਨਾ ਕਿ ਉਹ ਹੀ ਮਾਤਾ ਹੈ ਪਿਤਾ ਹੈ ਸਵਾਮੀ ਹੈ ਮਾਲਕ ਹੈ ਸੱਜਣ ਹੈ ਤੇ ਹੇ ਪ੍ਰਭੂ ਪਰਮੇਸ਼ਰ ਇਹ ਸਾਰਾ ਸੰਸਾਰ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਵਾਹਿਗੁਰੂ ਜੀ ਆਪ ਜੀ ਦੇ ਬੱਚਿਆਂ ਦੀ ਨਿਆਈ ਹੈ ਜਿਵੇਂ ਮਾਤਾ ਪਿਤਾ ਬੱਚਿਆਂ ਤੇ ਕਿਰਪਾ ਰੱਖਦੇ ਔਗਣ ਨਹੀਂ ਚਿਤਾਰਦੇ ਇਸੇ ਤਰ੍ਹਾਂ ਕਿਰਪਾ ਰੱਖੋ ਆਪਣੀ
ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ
ਜਿਹੜਾ ਇੱਕ ਵਾਰੀ ਸੱਚੇ ਮਨੋਂ ਵਾਹਿਗੁਰੂ ਦੀ ਸ਼ਰਨ ਆ ਗਿਆ ਆਪ ਵਾਹਿਗੁਰੂ ਜੀ ਗੁਣ ਨਿਧਾਨ ਨੂੰ ਪਾ ਲੈਂਦਾ ਹੈ ਫਿਰ ਜੰਮਣ ਮਰਨ ਦੇ ਗੇੜ ਦੇ ਵਿਚ ਨਹੀਂ ਪੈਂਦਾ।
ਬਲਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ।
ਇਸ ਕਰਕੇ ਸੱਚੇ ਪਾਤਸ਼ਾਹ ਬੇਨਤੀ ਕਰਨੀ ਸਿਖਾਉਂਦੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਕਿ ਹੇ ਵਾਹਿਗੁਰੂ ਜੀ ਅਸੀਂ ਆਪ ਜੀ ਦੇ ਨੌਕਰ ਹਾਂ ਦਾਸ ਹਾਂ ਇਹ ਸਾਰੇ ਜੀ ਤੇਰੇ ਦੇ ਤੇ ਤੂੰ ਇਨ੍ਹਾਂ ਦਾ ਮਾਲਕ ਹੈ ਤੇ ਜਿਹਦੀ ਵਸਤੂ ਹੋਵੇ ਉਹਨੂੰ ਫਿਰ ਖਿਆਲ ਰੱਖਣਾ ਪੈਂਦਾ ਵੀ ਇਹ ਮੇਰੀ ਹੈ। ਕਿਸੇ ਦਾ ਘਰ ਡਿੱਗਦਾ ਹੋਵੇ ਕੋਈ ਟੈਨਸ਼ਨ ਹੀ ਨਹੀਂ ਹੈ ਕਿਸੇ ਦੀ ਕੰਧ ਡਿੱਗਦੀ ਹੋਵੇ ਕੋਈ ਟੈਨਸ਼ਨ ਨਹੀਂ ਔਰ ਆਪਣੀ ਨੂੰ ਤੇੜ ਆ ਜੇ ਭੂਰਾ ਜਿੰਨੀ ਟੈਨਸ਼ਨ ਪੈਂਦੀ ਹੈ। ਇਸ ਕਰਕੇ ਵਾਹਿਗੁਰੂ ਨੂੰ ਬੇਨਤੀ ਕਰੇ ਇਹ ਸੰਸਾਰ ਤੇਰਾ ਹੈ ਤੇ ਆਪ ਕਿਰਪਾ ਕਰਕੇ ਇਹਦੀ ਰੱਖਿਆ ਕਰੋ ਬਖਸ਼ਿਸ਼ ਕਰਕੇ ਜਮਾ ਤੋਂ ਬਚਾਓ ਮਾੜੇ ਪਾਸੇ ਤੋਂ ਬਚਾ ਕੇ ਰੱਖੋ।
ਆਠ ਤਹਿਰ ਹਰ ਧਿਆਇਐ ਰਾਮ
ਸ਼ਰਧਾ ਧਾਰ ਕੇ ਸਾਧ ਸੰਗਤ ਜੀ ਜਿਸ ਵਾਹਿਗੁਰੂ ਚ ਏਡੀ ਸਮਰੱਥਾ ਅੱਠੇ ਪਹਿਰ ਉਹਦਾ ਨਾਮ ਜਪਣਾ ਚਾਹੀਦਾ ਹੈ।
ਮਨ ਉੱਚੇੜਾ ਫਲ ਪਾਈਐ ਰਾਮ
ਫਿਰ ਮਨ ਇੱਛਿਤ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਇਹ ਭਾਈ।
ਮਨ ਉੱਚ ਪਾਈਐ ਪ੍ਰਭ ਧਿਆਇਐ ਮਿਟੈ ਜਮ ਕੇ ਤ੍ਰਾਸਾ
ਨਾਮ ਜਪਣ ਕਰਕੇ ਮਨ ਇੱਛਿਤ ਵਸਤੂ ਪ੍ਰਾਪਤ ਹੁੰਦੀ ਹੈ ਪ੍ਰਭੂ ਨੂੰ ਧਿਆਉਣ ਕਰਕੇ ਤੇ ਜਮਾਂ ਦਾ ਜਿਹੜਾ ਡਰ ਹੈ ਇਹ ਵੀ ਮਿਟ ਜਾਂਦਾ ਹੈ।
ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ
ਜਿਹੜੇ ਵੀ ਉਸ ਗੋਬਿੰਦ ਪਰਮੇਸ਼ਰ ਨੂੰ ਜਿਹੜਾ ਬਾਣੀ ਕਰਕੇ ਜਾਣਨੇ ਯੋਗ ਹੈ ਗਾਉਣਗੇ ਸਾਧੂ ਸੰਗ ਦੇ ਵਿੱਚ ਮਿਲ ਕਰਕੇ ਉਹਨਾਂ ਦੀਆਂ ਆਸਾਂ ਸੱਚੇ ਪਾਤਸ਼ਾਹ ਪੂਰੀਆਂ ਕਰ ਦਿੰਦੇ ਹਨ।
ਅਜਮਾਨ ਮੋਹ ਮੁਕਾਰ ਸਗਲੇ ਪ੍ਰਭੂ ਕਾ ਮਨ ਭਾਈਐ
ਜਦੋਂ ਅਸੀਂ ਮਾਣ ਛੱਡ ਦਿੰਦੇ ਹਾਂ ਸੰਸਾਰ ਦਾ ਮੋਹ ਛੱਡ ਦਿੰਦੇ ਹਾਂ ਤੇ ਵਿਕਾਰ ਮਾੜਾ ਪਾਸਾ ਕਾਮ ਕ੍ਰੋਧ ਦਾ ਇਹ ਤਿਆਗ ਦਿੰਦੇ ਹਾਂ ਤਾਂ ਜਾ ਕੇ ਕਿਤੇ ਪ੍ਰਭੂ ਪਰਮੇਸ਼ਰ ਨੂੰ ਫਿਰ ਗੁਰਸਿੱਖ ਪਾਉਂਦਾ ਹੈ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰ ਦਿੰਦੇ ਹਨ।
ਬਲਵੰਤ ਨਾਨਕ ਬਿਨ ਸਰਾਰੇ ਸਦਾ ਹਰ ਹਰ ਧਿਆਇਐ
ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਰਾਤ ਦਿਨ ਸਦਾ ਸਦਾ ਭਾਵ ਮਨ ਬਾਣੀ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ ਹੈ।
ਹਰ ਵਾਜਾ ਅਨਹਤ ਵਾਜੇ ਰਾਮ
ਉਸ ਰਾਮ ਪਰਮੇਸ਼ਰ ਵਾਹਿਗੁਰੂ ਦਾ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਦਰ ਅੰਦਰ ਅਨਹੱਤ ਇੱਕ ਰਸ ਵਾਜੇ ਜਿਹੜੇ ਨੇ ਉਹ ਵੱਜਦੇ ਹਨ। ਯੋਗੀਆਂ ਨੇ ਪੰਜ ਮੰਨੇ ਨੇ ਪੰਜ ਉਪ ਮੰਨੇ ਹਨ ਪਰ ਗੁਰਸਿੱਖਾਂ ਦੇ ਵੱਖਰੇ ਹਨ। ਜਿਹੜਾ ਇੱਕ ਰਸ ਲਗਾਤਾਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਚੱਲਦਾ ਹੀ ਰਹਿਣਾ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿੱਚ ਟਿਕੇ ਰਹਿਣਾ ਇਹੀ ਵਾਹਿਗੁਰੂ ਪਰਮੇਸ਼ਰ ਦਾ ਵੱਜਣਾ ਹੈ ਪ੍ਰਗਟ ਹੋਣਾ ਹੈ।
ਹਰ ਗੋਬਿੰਦ ਗਾਜੇ ਰਾਮ
ਜਿਹੜਾ ਗੋਬਿੰਦ ਪਰਮੇਸ਼ਰ ਵਾਹਿਗੁਰੂ ਘੱਟ ਘੱਟ ਹਰ ਸਰੀਰ ਵਿੱਚ ਹਰ ਹਿਰਦੇ ਵਿੱਚ ਹਰੀ ਗੋਬਿੰਦ ਪਰਮੇਸ਼ਰ ਗਾਜੇ ਪ੍ਰਗਟ ਹੈ ਬੈਠਾ ਹੋਇਆ ਹੈ ਤਾਂ ਰਾਮ ਹੇ ਪਿਆਰੇ ਐਸਾ ਵਾਹਿਗੁਰੂ ਪਰਮੇਸ਼ਰ
ਗੋਬਿੰਦ ਗਾਜੇ ਸਦਾ ਬਿਰਾਜੇ ਅਦਮ ਅਗੋਚਰ ਉੱਚਾ
ਗੋਬਿੰਦ ਪਰਮੇਸ਼ਰ ਨਾਮ ਜਪਣ ਵਾਲਿਆਂ ਦੇ ਅੰਦਰ ਗੱਜਦਾ ਹੈ ਪ੍ਰਗਟ ਹੁੰਦਾ ਹੈ ਸਾਕਸ਼ਾਤ ਉਹਦੇ ਦਰਸ਼ਨ ਹੁੰਦੇ ਹਨ ਤੇ ਇੱਕ ਵਾਰੀ ਮਿਲ ਪੇ ਫਿਰ ਕਦੀ ਵੀ ਤਿਆਗ ਨਹੀਂ ਕਰਦਾ ਸਦਾ ਹੀ ਬਿਰਾਜਦਾ ਹੈ। ਅਗਮ ਹੈ ਮਨ ਬਾਣੀ ਕਰਕੇ ਅਗੋਚਰ ਹੈ ਇੰਦਰੀਆਂ ਕਰਕੇ ਤੇ ਸਾਰੀਆਂ ਸ਼ਕਤੀਆਂ ਦੇ ਨਾਲੋਂ ਉਹਦਾ ਰੁਤਬਾ ਉੱਚਾ ਹੈ।
ਉਹਦੇ ਅੰਤ ਕਿਸ਼ ਕਹਿਰ ਨਾ ਜਾਈ ਕੋਈ ਨਾ ਸਕੇ ਪਹੁੰਚਾ
ਵਾਹਿਗੁਰੂ ਦੇ ਗੁਣ ਬੇਅੰਤ ਹਨ ਕੁਝ ਕਿਹਾ ਨਹੀਂ ਜਾ ਸਕਦਾ ਕਹਿ ਕੇ ਅੰਤ ਨਹੀਂ ਪਾਇਆ ਜਾ ਸਕਦਾ ਤੇ ਕੋਈ ਵੀ ਉਹਦੀ ਬਰਾਬਰਤਾ ਤੇ ਨਹੀਂ ਪਹੁੰਚ ਸਕਦਾ।
ਆਪ ਉਪਾਏ ਆਪ ਕ੍ਰਿਤ ਪਾਲੇ ਜੀ ਜੰਤ ਸਭ ਸਾਜੇ
ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ ਆਪ ਹੀ ਮਾਤਾ ਪਿਤਾ ਜਾਂ ਸੰਸਾਰ ਦੇ ਰਾਹੀਂ ਪਰਦਾ ਪਾ ਕੇ ਪ੍ਰਤਪਾਲਣਾ ਕਰਦਾ ਹੈ ਕਿ ਜੀ ਜੰਤ ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਸਾਜੇ ਹੋਏ ਹਨ ਤੁਰਤ ਸਭ ਸਾਜੇ ਸਾਜ ਨਿਵਾਜੇ ਉਹ ਵਾਹਿਗੁਰੂ ਹੀ ਪਰਮੇਸ਼ਰ ਬਣਾਉਣ ਵਾਲਾ ਹੈ
ਸਿਮਰੰਤ ਨਾਮ ਸੁਖ ਨਾਮ ਭਗਤ ਦਰ ਵਜਿਆ ਅਨਹਦ ਵਾਜੇ
ਵਾਹਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦੇ ਨਾਮ ਦੀ ਮੋਹਰ ਲਾ ਕੇ ਇਹ ਸਾਨੂੰ ਬੇਨਤੀ ਸਿਖਾਉਂਦੇ ਹਨ ਕਥਨ ਕਰਦੇ ਹਨ ਕਿ ਅਸਲੀ ਸੁੱਖ ਤੇ ਵਾਹਿਗੁਰੂ ਦੇ ਨਾਮ ਜਪਣ ਦੇ ਵਿੱਚ ਹੀ ਹੈ ਭਗਤੀ ਦੇ ਵਿੱਚ ਹੀ ਹੈ ਤੇ ਜਿਹੜੇ ਉਸ ਪਰਮੇਸ਼ਰ ਦੀ ਭਗਤੀ ਕਰਦੇ ਨੇ ਬੰਦਗੀ ਕਰਦੇ ਹਨ ਉਨ੍ਹਾਂ ਦੇ ਦਰ ਸਰੀਰ ਦੇ ਅੰਦਰ ਹਿਰਦੇ ਦੇ ਵਿੱਚ ਅਨਹੱਦ ਹੱਦ ਤੋਂ ਰਹਿਤ ਫਿਰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਵਾਜੇ ਪ੍ਰਗਟ ਹੁੰਦਾ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਉਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਡੇ ਉਧਾਰ ਵਾਸਤੇ ਦਿੱਤਾ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਮੇਰੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਤਿਨਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਹੀ ਸੇਵਾਦਾਰਾਂ ਦਾ ਧੰਨਵਾਦ ਦਮਦਮੀ ਟਕਸਾਲ ਦੇ ਮੁਖੀ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਹਾਜ਼ਰੀ ਸੀ ਸੋ ਮਹਾਂਪੁਰਸ਼ਾਂ ਦੀ ਹਾਜ਼ਰੀ ਆਪ ਸਾਰੀ ਸੰਗਤ ਨੇ ਪ੍ਰਵਾਨ ਕਰਨੀ ਆਓ ਹੁਣ ਕਥਾ ਵਿਚਾਰ ਦੀ ਇੱਥੇ ਹੀ ਸਮਾਪਤੀ ਕਰੀਏ ਜੀ ਲੇਖੈ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ
ਆਪ ਉਪਾਏ ਆਪ ਤ੍ਰਿਤ ਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤ ਦਰ ਵਜੈ ਅਨਹਦ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।